ਗੁਰੂ ਸਾਹਿਬ ਜੀਓ ਸਲੋਕ ਮਹੱਲਾ ਤੀਜਾ ਗੁਜਰੀ ਜਾਤ ਗਵਾਰ
ਵਾਹਿਗੁਰੂ ਜੀ ਕਾ ਖਾਲਸਾ ਸਾਧ ਸੰਗਤ ਜੀ ਅੰਤਰਯਾਮੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵਿਚ ਬੈਠ ਕੇ ਜੀਆਂ ਦੀ ਕਲਿਆਣ ਕਰਨ ਵਾਸਤੇ ਅੰਮ੍ਰਿਤ ਰੂਪ ਉਪਦੇਸ਼ ਬਖਸ਼ਦੇ ਹਨ। ਅੱਜ ਪਹਿਲੀ ਗੁਜਰੀ ਦੀ ਵਾਰ ਦਾ 19ਵਾਂ ਸਲੋਕ ਆਰੰਭ ਹੁੰਦਾ ਹੈ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਸਿੱਖਿਆ ਦਿੰਦੇ ਹਨ,
ਗੁਜਰੀ ਜਾਤ ਗਵਾਰ।
ਹੇ ਗਵਾਰ ਬੇਸਮਝ ਜੀਵ, ਤੇਰੀ ਗੁਜਰਦੀ ਜਾ ਰਹੀ ਹੈ ਉਮਰ, ਬਾਹਲੀ ਗਵਾਰਤਾਈ ਚ ਫਸਿਆ, ਮੂਰਖਤਾਈ ਚ ਉਮਰ ਤੇਰੀ ਗੁਜਰਦੀ ਜਾਂਦੀ ਹੈ। ਤੂੰ ਗਵਾਰਤਾਈ ਛੱਡਦਾ ਹੀ ਨੀ, ਕਦੇ ਮੂਰਖਤਾਈ ਛੱਡ ਆਪਣੀ, ਆਪਦੀ ਗੁਜਰ ਜਾਂਦੀ ਉਮਰ ਵੱਲ ਧਿਆਨ ਮਾਰ। ਕਿ ਪਾਣੀ ਦੇ ਵਿਚ ਜਿਵੇਂ ਪਾਣੀ ਦੇ ਬੁੱਕ ਚ ਪਾਣੀ ਪਾਇਆ ਹੁੰਦਾ ਹੈ, ਉਹ ਬੁੱਕ ਚੋਂ ਪਾਣੀ ਨਿਕਲ ਹੀ ਜਾਂਦਾ ਹੈ, ਇਸੇ ਪ੍ਰਕਾਰ ਸਾਹ ਨਿਕਲਦੇ ਜਾਂਦੇ ਗੁਜਰਦੀ ਜਾ ਰਹੀ ਹੈ। ਬੇਸਮਝ ਇਹ ਸਫਲੀ ਤਾਂ ਤੇਰੀ ਹੋਵੇਗੀ,
ਜਾਂ ਸਭ ਪਾਏ ਆਪਣਾ,
ਜੇ ਤੂੰ ਸਭ ਆਪਣੇ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਲਵੇਗਾ ਤਾਂ ਤੇਰੀ ਇਹ ਜ਼ਿੰਦਗੀ ਸਫਲੀ ਹੋਵੇਗੀ, ਨਹੀਂ ਤਾਂ ਗੁਜਰਦੀ ਜਾ ਰਹੀ ਹੈ। ਸੋਚ ਲੈ, ਕਦੇ ਕਾਇਮ ਨਹੀਂ ਰਹਿਣਾ ਦੁਨੀਆਂ ਦੇ ਵਿਚ, ਜਾਲ ਵਧੇ ਸਭ ਹੀ ਮ੍ਰਿਤ ਕੇ, ਕੋਈ ਰਾਮ ਰਸੂਲ ਨਾ ਬਾਚਨ ਪਾਏ, ਦਾਨਵ ਦੇ ਫਨਿਨ ਧਰਾ ਧਰ ਭੂਤ ਭਵਿੱਖੋ ਪਾਏ ਮਟਾਏ, ਅੰਤ ਮਰੇ ਪਛਤਾ ਪ੍ਰਿਥੀ ਪਰ, ਜੇ ਜਗ ਮੈਂ ਅਵਤਾਰ ਕਹਾਏ, ਰੇਮਨ ਲੈਲ ਅਕੇਲ ਹੀ ਕਾਲ ਕੇ ਲਾਗਤ ਕਾਹੇ ਨਾ ਪਾਏ ਨਾਏ। ਸਰੀਰ ਧਾਰੀ ਕੋਈ ਦੁਨੀਆਂ ਚ ਕਾਇਮ ਨਹੀਂ ਰਹਿ ਸਕੇਗਾ, ਤੂੰ ਕੀ ਇਹ ਖਿਆਲ ਕਰਦਾ ਹੈ। ਸੋ ਗੁਜਰੀ ਜਾਤ ਗਵਾਰ, ਜੇ ਕਰਕੇ ਤੇਰੇ ਅੰਦਰੋਂ ਇਹ ਗਵਾਰ ਜਾਤੀ ਦਾ ਮਾਨ ਜਿਹੜਾ ਗਵਾਰ ਬਸਮਝੀ ਨਾਲ ਹੋ ਰਿਹਾ, ਇਹ ਤੇਰੇ ਅੰਦਰੋਂ ਭਾਈ ਗੁਜਰ ਜਾਵੇ, ਨਾਸ ਹੋ ਜਾਵੇ।
ਜਾਂ ਸਭ ਪਾਏ ਆਪਣਾ,
ਇਹ ਜਾਤੀ ਦਾ ਗਵਾਰਤਾਈ ਸਮਝ ਬੇਸਮਝੀ ਜਿਹੜੀ ਹੈ, ਜਾਤੀ ਦਾ ਮਾਨ ਕੇ ਮੈਂ ਬੜੀ ਜਾਤ ਵਾਲਾ ਹੈ, ਉੱਚੀ ਜਾਤ ਵਾਲਾ ਹੈ, ਇਹ ਤਾਂ ਭਾਈ ਤਾਂ ਹੀ ਗੁਜਰੇ ਨਾ ਤੇਰੇ ਅੰਦਰੋਂ ਜਾਵੇ, ਜੇ ਤੂੰ ਸੌ ਪਤੀ ਅਕਾਲ ਪੁਰਖ ਨੂੰ ਦੇਹ ਵਿਆਹ ਛੱਡ ਕੇ ਆਪਣੇ ਨੂੰ ਪਾ ਲਵੇ, ਨਹੀਂ ਤਾਂ ਇਹ ਬਣਿਆ ਹੀ ਰਹੇਗਾ, ਇਹ ਨਿਵਿਰਤ ਨਹੀਂ ਹੋਣਾ ਤੇਰਾ। ਜੇ ਤੂੰ ਇਹਨੂੰ ਮੇਟਣਾ ਚਾਹੁੰਦਾ ਹੈ ਤਾਂ ਭਾਈ ਗੁਜਰੀ ਜਾਤ ਗਵਾਰ। ਦੇਖ ਲੋ ਗੁਜਰੀਆਂ ਭਵੇ ਗਵਾਰ, ਗਵਾਲੇ ਜਾਤੀ ਦੀਆਂ ਸਨਗੀਆਂ।
ਜਾਂ ਸਭ ਪਾਏ ਆਪਣਾ,
ਜਦੋਂ ਉਹਨਾਂ ਨੇ ਆਪਣੇ ਪਤੀ ਕ੍ਰਿਸ਼ਨ ਨੂੰ ਪਾ ਲਿਆ ਤੇ ਉਹ ਵੀ ਨਿਹਾਲ ਹੋ ਗਈਆਂ, ਸਫਲੀਆਂ ਹੋ ਗਈਆਂ, ਉਹਨਾਂ ਦੇ ਤਾਂ ਬ੍ਰਹਮ ਗਿਆਨ ਦੇ ਕੇ ਕੁਰਕਸ਼ੇਤਰ ਵਿਚ ਦੇਹ ਦਾ ਅਧਿਆਸ ਛਡਾ ਕੇ ਉਹਨਾਂ ਨੂੰ ਪਰਮੇਸ਼ਰ ਚ ਲੀਨ ਕਰ ਦਿੱਤਾ ਸੀ। ਇਸੇ ਪ੍ਰਕਾਰ ਗੁਜਰੀ ਜਾਤ ਗਵਾਰ, ਜੇ ਤੇਰੇ ਕਰਕੇ ਗਵਾਰਤਾਈ ਅੰਦਰੋਂ ਗੁਜਰ ਜਾਵੇ, ਜਾਤ ਬੁੱਧੀ ਦੇ ਅੰਦਰ ਜਿਹੜੀ ਮੂਰਖਤਾਈ ਇਹ ਨਿਵਰਤ ਹੋ ਜਾਵੇ,
ਜਾਂ ਸਭ ਪਾਏ ਆਪਣਾ,
ਜਾਂ ਉਹ ਗੁਜਰ ਜਾਵੇ ਮਿਟ ਜਾਵੇ, ਤਾਂ ਤੂੰ ਸਭ ਆਪਣੇ ਅਕਾਲ ਪੁਰਖ ਨੂੰ ਪਾ ਸਕੇਗਾ।
ਗੁਰਕੈ ਸ਼ਬਦ ਵਿਚਾਰ,
ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰ ਹਿਰਦੇ ਵਿਚ,
ਦਿਨ ਹਰ
ਕਿਸੇ ਰਾਗੀ ਨੇ ਗੁਰੂ ਸਾਹਿਬ ਜੀ ਦੇ ਪਾਸ ਗੁਜਰੀ ਰਾਗਣੀ ਗਾਈ ਸੀ, ਮਹਾਰਾਜ ਸਾਹਿਬ ਜੀ ਦੇ ਕੋਲੇ ਸਿੱਖ ਕਹਿਣ ਲੱਗੇ ਮਹਾਰਾਜ ਬੜੀ ਸੋਹਣੀ ਗੁਜਰੀ ਗਾਈ ਹੈ, ਤਾਂ ਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ ਹੇ ਗੁਰਸਿੱਖੋ,
ਗੁਜਰੀ ਜਾਤ ਗਵਾਰ,
ਇਸ ਦੀ ਗੁਜਰੀ ਗਾਈ ਹੋਈ ਤਾਂ ਸਫਲੀ ਹੈ, ਜੇ ਇਹਦੇ ਅੰਦਰੋਂ ਗਵਾਰ ਮੂਰਖਤਾਈ ਚਲੀ ਜਾਵੇ, ਤੇ ਮੂਰਖਤਾਈ ਨੂੰ ਗਵਾ ਕੇ ਜਿਉਂ ਸਾ ਪਾਏ ਆਪਣਾ, ਆਪਣੇ ਪਤੀ ਅਕਾਲ ਪੁਰਖ ਨੂੰ ਪਾ ਲਵੇ, ਤਾਂ ਇਹਦੀ ਗੁਜਰੀ ਰਾਗਣੀ ਗਾਈ ਹੋਈ ਸਫਲੀ ਹੋ ਸਕਦੀ ਹੈ।
ਗੁਰ ਕੈ ਸ਼ਬਦ ਵਿਚਾਰ,
ਇਹ ਮਹਾਰਾਜ ਕਿਸ ਪ੍ਰਕਾਰ ਗਾਈ ਜਾਵੇ, ਕਹਿੰਦੇ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਹਿਰਦੇ ਚ ਕਰੇ।
ਅਨ ਦਿਨ ਹਰ ਜਪ ਜਾਪਣਾ,
ਰਾਤ ਨੇ ਹਰੀ ਜੋ ਜਪਣੇ ਯੋਗ ਹੈ, ਪਰਮੇਸ਼ਰ ਪਾਪਾਂ ਨੂੰ ਜਪਤ ਕਰਨ ਵਾਲਾ ਉਸਦੇ ਜਾਪ ਨੂੰ ਹਰ ਵਕਤ ਜਪਣਾ ਕਰੇ।
ਜਿਸ ਸਤਿਗੁਰ ਮਿਲੇ ਤਿਸ ਭਉ ਪਵੇ,
ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੀ ਸੰਗਤ ਮਿਲ ਜਾਂਦੀ ਹੈ, ਉਹਨਾਂ ਦੇ ਮਨ ਚ ਹਰ ਵਕਤ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣਨਾ ਕਦੇ ਔਗਣ ਨਹੀਂ ਕਰਦਾ। ਸੋ ਇਸ ਪ੍ਰਕਾਰ ਭੈ ਪੈ ਜਾਂਦਾ ਕਿ ਸਦ ਸੁਣਦਾ ਸਦ ਵੇਖਦਾ ਕਿਉਂ ਮੁੱਕਰ ਪਿਆ ਜਾਏ।
ਸਾ ਕੁਲਵੰਤੀ ਨਾਰ,
ਜਿਵੇਂ ਬੀਬੀ ਹਰ ਵਕਤ ਪਤੀ ਦੇ ਸਤਿਕਾਰ ਵਿਚ ਰਹਿੰਦੀ ਹੈ, ਜਿਹੜੀ ਵਕਾਰ ਨਹੀਂ ਕਰਦੀ, ਵੱਡਿਆਂ ਨੂੰ ਪਿਤਾ ਜਾਣਦੀ ਹੈ, ਬਰਾਬਰਦਿਆਂ ਨੂੰ ਭਾਈ ਜਾਣਦੀ ਹੈ, ਛੋਟਿਆਂ ਨੂੰ ਪੁੱਤਰ ਸਮਝਦੀ ਹੈ ਅਤੇ ਆਪਣੇ ਪਤੀਵਰ ਧਰਮ ਦੇ ਵਿਚ ਕਾਇਮ ਰਹਿੰਦੀ ਹੈ, ਇਸ ਪ੍ਰਕਾਰ ਦੀ ਜਿਹੜੀ ਇਸਤਰੀ ਹੋਵੇ ਸਾ ਕੁਲਵੰਤੀ ਨਾਰ, ਉਹ ਚੰਗੀ ਕੁਲ ਵਾਲੀ ਇਸਤਰੀ ਹੁੰਦੀ ਹੈ। ਤੇ ਜਿਹੜੀ ਭਈ ਭੈੜੇ ਆਚਾਰ ਕਰੇ, ਉਹ ਕਮਜਾਤ ਹੁੰਦੀ ਹੈ, ਉਹ ਚੰਗੀ ਕੁਲ ਵਾਲੀ ਨਹੀਂ ਹੁੰਦੀ। ਇਸੇ ਪ੍ਰਕਾਰ ਮਹਾਰਾਜ ਸਾਹਿਬ ਫਰਮਾਉਂਦੇ ਹਨ,
ਕੁਲਵੰਤੀ ਨਾਲ
ਜੇ ਸਤਿਗੁਰ ਮਿਲਿਆ ਕਿਸ ਭਾਉ ਪਵਾਈ ਜੀ ਨੂੰ ਸਤਿਗੁਰੂ ਜੀ ਮਿਲ ਜਾਂਦੇ ਹੈ, ਉਹ ਵਾਹਿਗੁਰੂ ਨੂੰ ਹਰ ਵਕਤ ਅੰਗ ਸੰਗ ਸਮਝਦੇ ਹੈ, ਇਸ ਕਰਕੇ ਕਦੇ ਔਗੁਣ ਨਹੀਂ ਉਹਨਾਂ ਤੋਂ ਹੋ ਸਕਦੇ, ਉਹਨਾਂ ਦੇ ਮਨ ਚ ਭੈ ਪੈਦਾ ਹੋ ਜਾਂਦਾ ਹੈ।
ਕੁਲਵੰਤੀ ਨਾਲ
ਉਹ ਕੁਲ ਵਾਲੀਆਂ ਬੀਬੀਆਂ, ਦੈਵੀ ਕੁਲ ਵਾਲੀ, ਅਚਿਤ ਕੁਲ ਵਾਲੀ, ਉਹ ਸਖੀ ਮਹਾਤਮਾ ਜਗਿਆਸੂ ਕਹਾਈ ਕਹਾਉਂਦੇ ਹਨ।
ਸਾ ਹੁਕਮ ਪਛਾਣੇ ਕੰਤ ਕਾ,
ਉਹ ਕੰਤ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਪਛਾਣਦੀਆਂ ਹਨ,
ਜਿਸ ਨੂੰ ਕਿਰਪਾ ਕੀਤੀ ਕਰਤਾ,
ਜਿਨ੍ਹਾਂ ਨੂੰ ਕਰਤਾਰ ਅਕਾਲ ਪੁਰਖ ਨੇ ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਕੀਤੀ ਹੈ। ਹੁਕਮ ਅਕਾਲ ਪੁਰਖ ਵਾਹਿਗੁਰੂ ਪਤੀ ਹੈ ਸਾਰਿਆਂ ਦਾ, ਤੰਗ ਨਾਵਾਂ ਸੁਖ ਦਾ, ਅੰਤ ਨਾ ਮੁੱਕਣ ਦਾ, ਜਿੱਥੇ ਸਾਰੇ ਸੁਖਾਂ ਦਾ ਅੰਤ ਹੋਵੇ, ਉਹ ਸਰਵ ਸੁਖਾਂ ਦਾ ਦਾਤਾ ਪਰਮੇਸ਼ਰ ਪਤੀ ਹੈ, ਉਸ ਵਾਹਿਗੁਰੂ ਦੇ ਹੁਕਮ ਨੂੰ ਜਿਹੜੀਆਂ ਪਛਾਣਦੀਆਂ ਹਨ, ਜਿਸ ਨੂੰ
ਕਿਰਪਾ ਕੀਤੀ ਕਰਤਾ,
ਜਿਹਦੇ ਪੂਰਵਲੇ ਨਿਸ਼ਕਾਮ ਕਰਮ ਵੇਖ ਕੇ, ਪੁੰਨ ਵੇਖ ਕੇ, ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਨੂੰ ਜਿਹਦੇ ਹੱਥ ਵਿੱਚ ਸਾਰਿਆਂ ਦੀ ਚੇਤਨ ਸੱਤਾ ਰੂਪੀ ਤਾਰ ਹੈ, ਪ੍ਰਾਣ ਕਲਾ ਰੂਪੀ ਤਾਰ ਹੈ, ਅਤੇ ਸਭ ਪਰਾਲਬਧ ਰੂਪੀ ਤਾਰ ਹੈ, ਉਸ ਕਰਤਾਰ ਨੇ ਜਿਨ੍ਹਾਂ ਦੇ ਉੱਤੇ ਕਿਰਪਾ ਦ੍ਰਿਸ਼ਟੀ ਕੀਤੀ
ਕੁਲੱਖਣੀ,
ਅਤੇ ਜਿਹੜੀ ਮਹਾਰਾਜ ਸਾਹਿਬ ਦੇ ਭੈ ਤੋਂ ਰਹਿਤ ਹੈ, ਉਹ ਕੁਚੱਜੀ ਖੋਟੇ ਚੱਜ ਵਾਲੀ ਹੈ, ਜਿਹਦੇ ਖੋਟੇ ਚੱਜ ਢੰਗ ਹੋਣ, ਢੰਗ ਕੋਈ ਵੀ ਚੰਗਾ ਨਾ ਹੋਵੇ ਜਿਸ ਦਾ, ਸੋ ਕੁਚੱਜੀ ਕਹਾਉਂਦੀ ਹੈ, ਕੋਈ ਸ੍ਰੇਸ਼ਟਾਚਾਰ ਨਾ ਹੋਵੇ
ਕੁਲੱਖਣੀ,
ਅਤੇ ਖੋਟੇ ਲੱਖਣਾ ਵਾਲੀ ਹੋਵੇ, ਜਿਹਦੇ ਹੁੱਡਾਂ ਹੋਣ, ਦਾੜੀ ਨਿਕਲੀ ਹੋਵੇ, ਇਹ ਨੂੰ ਕੁਲੱਖਣੀਆਂ ਇਸਤਰੀਆਂ ਕਹਿੰਦੀਆਂ ਹਨ ਗੀਆਂ। ਸੋ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਹਨ, ਉਹ ਕੁਚੱਜੀ ਖੋਟੇ ਚੱਜ ਢੰਗ ਹੈ, ਉਹਨਾਂ ਦੇ ਮਾਂਝੋ ਮਾਵਣ ਮਾਮ ਚ ਕੁਚੱਜੀ ਮਾਵਣ ਡੋਸੜੇ, ਮਿਣਤੀ ਤੋਂ ਰਹਿ ਦੋਸਾਂ ਦੇ ਨਾਲ ਭਰੀ ਹੋਈ ਹੈ ਜਿਹੜੀ, ਉਹ ਖੋਟੇ ਚੱਜ ਕਾਮ ਕ੍ਰੋਧ ਆਦਿ ਖੋਟੇ ਢੰਗਾਂ ਵਾਲੀ ਹੈ, ਤੇ ਕੁਲੱਖਣੀ ਉਸਦੇ ਹੰਕਾਰ ਰੂਪੀ ਦਾੜੀ ਨਿਕਲੀ ਹੋਈ ਹੈ, ਤੇ ਸਾਧ ਸੰਗਤ ਜੀ ਮਾਣ ਰੂਪੀ ਹੁੱਡਾਂ ਨਿਕਲੀਆਂ ਹੋਈਆਂ ਹਨ ਗੀਆਂ। ਇਸ ਪ੍ਰਕਾਰ ਦੀ ਉਹ ਕੁਲ ਨੂੰ ਖਾਣ ਵਾਲੀ ਕੁਲੱਖਣੀ ਹੈ, ਖੋਟੇ ਲੱਖਣਾ ਵਾਲੀ ਹੈ, ਵਿਕਾਰਾਂ ਰੂਪੀ ਲੱਛਣਾ ਵਾਲੀ ਹੈ, ਸੁਲੱਖਣੀ ਨਹੀਂ ਉਹ ਕਹਾ ਸਕਦੀ।
ਪਰ ਹਰ ਛੋਡੀ ਪਧਾਰ,
ਉਹ ਪਧਾਰ ਪਰਮੇਸ਼ਵਰ ਨੇ ਪਰਹਰਨ ਕਰ ਛੱਡੀ ਹੈ, ਤਿਆਗ ਛੱਡੀ ਹੈ, ਅਸੀਂ ਕਦੇ ਗ੍ਰਹਿਣ ਨਹੀਂ ਉਹ ਕਰਦਾ ਵਾਹਿਗੁਰੂ, ਕਦੇ ਉਹਨਾਂ ਦੀ ਚਿੱਤ ਦੀ ਬਿਰਤੀ ਨੂੰ ਸਨਮੁਖ ਨਹੀਂ ਆਪਣੇ ਕਰਦਾ, ਉਹ ਬੇਮੁਖ ਹੋਏ ਆਪਣੀ ਜ਼ਿੰਦਗੀ ਗੁਜ਼ਾਰ ਕੇ ਜਾਂਦੇ ਹਨ।
ਭੈ ਪਿਆ ਮਲ ਕੱਟੀ ਹੈ,
ਜਿਨ੍ਹਾਂ ਇਸਤਰੀਆਂ ਦੇ ਮਨ ਚ ਪਤੀ ਦਾ ਭੈ ਪਿਆ ਹੋਇਆ, ਉਹ ਔਗੁਣਾਂ ਦੀ ਮੈਲ ਨਹੀਂ ਕੱਟੀ ਜਾਂਦੀ, ਔਗੁਣ ਨਹੀਂ ਕਰਦੀਆਂ, ਸਦਾ ਗੁਣਾਂ ਨੂੰ ਧਾਰਨ ਕਰਦੀਆਂ ਰਹਿੰਦੀਆਂ ਹਨ ਗੀਆਂ।
ਨਿਰਮਲ ਹੋਵੇ ਸਰੀਰ,
ਉਹਦੇ ਸਰੀਰ ਦੇ ਅੰਦਰ ਵੀ ਜਿਹੜੇ ਔਗੁਣ ਗੁਣਾਂ ਹੁੰਦੇ ਉਹ ਮਿਟ ਜਾਂਦੇ ਹੈ, ਸਰੀਰ ਕਰਕੇ ਵੀ ਉਹ ਐਬ ਨਹੀਂ ਕਰਦੀਆਂ, ਸਰੀਰ ਵੀ ਉਹਨਾਂ ਨਿਰਮਲ ਹੋ ਜਾਂਦਾ ਹੈ। ਇਸੇ ਪ੍ਰਕਾਰ
ਮਲ ਕੱਟੀ ਹੈ,
ਜਦੋਂ ਵਾਹਿਗੁਰੂ ਦਾ ਭੈ ਹਰ ਵਕਤ ਹਾਜ਼ਰ ਨਾਜ਼ਰ ਜਾਣੀਏ, ਉਦੋਂ ਪਾਪਾਂ ਦੀ ਮੈਲ ਕੱਟੀ ਜਾਂਦੀ ਹੈ। ਇਹ ਬਿਨ ਭੈ ਭਗਤ ਨਾ ਹੋਵੇ, ਬਿਨਾਂ ਭੈ ਤੋਂ ਭਗਤੀ ਨਹੀਂ, ਭੈ ਪਿਆ ਤਨ ਖੀਣੋ ਲੋਭ ਰਤ ਵਿੱਚੋਂ ਜਾਏ, ਭੈ ਦੇ ਪੈਣ ਨਾਲ ਸਰੀਰ ਭਾਵੇਂ ਕਮਜ਼ੋਰ ਤਾਂ ਹੋ ਜਾਂਦਾ, ਪਰ ਲੋਭ ਰੂਪੀ ਖੂਨ ਨਹੀਂ ਅੰਦਰ ਰਹਿੰਦਾ, ਲੋਭ ਮਿਟ ਜਾਂਦਾ ਚਿੱਤ ਦੇ ਅੰਦਰੋਂ। ਇਸ ਪ੍ਰਕਾਰ ਸਾਧ ਸੰਗਤ ਜੀ ਜਿਉਂ ਬਸੰਤ ਧਾਂਤ ਸ਼ੁੱਧ ਹੋਏ, ਤਿਉਂ ਹਰ ਕਾ ਪੌਦਰ ਮਤ ਮੈਲ ਗਵਾਏ, ਜਿਉਂ ਅੱਗ ਦੇ ਨਾਲ ਧਾਂਤ ਸ਼ੁੱਧ ਹੋ ਜਾਂਦੀ ਸੋਨੇ ਦੀ, ਇਉਂ ਮਹਾਰਾਜ ਦਾ ਭੈ ਖੋਟੀ ਮਾਦੀ ਮੈਲ ਅੰਦਰੋਂ ਗਵਾ ਦਿੰਦਾ ਹੈ। ਸੋ ਹਜ਼ੂਰ ਫਰਮਾਉਂਦੇ ਹਨ, ਉਹ ਭੈ ਪੈਣੇ ਕਰਕੇ
ਮਲ ਕੱਟੀ ਹੈ,
ਪਾਪਾਂ ਦੀ ਮੈਲ ਉਹਨਾਂ ਦੀ ਕੱਟੀ ਜਾਂਦੀ ਹੈ,
ਨਿਰਮਲ ਹੋਵੇ ਸਰੀਰ,
ਸਰੀਰ ਕਰਕੇ ਵੀ ਔਗੁਣ ਨਹੀਂ ਕਰਦੇ ਮਹਾਂਪੁਰਖ, ਉਹਨਾਂ ਸਰੀਰ ਨਿਰਮਲ ਉਜਲ ਹੋ ਜਾਂਦਾ ਹੈ, ਹਮੇਸ਼ਾ ਲਈ ਅੱਖਾਂ ਨਾਲ ਬਗਾਨਾ ਰੂਪ ਨਹੀਂ ਵੇਖਦੇ, ਕੰਨਾਂ ਨਾਲ ਨਿੰਦਿਆ ਨਹੀਂ ਸੁਣਦੇ, ਉਹ ਇਉਂ ਜਾਣਦੇ ਹੈ ਕਿ ਸਭ ਤੇ ਜਾਣਾ ਆਪਸ ਕੋ ਮੰਦਾ, ਆਪਣੇ ਆਪ ਨੂੰ ਨੀਵਾਂ ਸਮਝ ਕਰਕੇ ਕਿਸੇ ਦੀ ਨਿੰਦਿਆ ਨਹੀਂ ਕਰਦੇ ਨਾ ਸੁਣਦੇ ਹੈ। ਇਸ ਪ੍ਰਕਾਰ ਔਗੁਣਾਂ ਨੂੰ ਛੱਡ ਦਿੰਦੇ ਹੈ, ਉਹ ਸਰੀਰ ਵੀ ਔਗੁਣਾਂ ਤੋਂ ਰਹਿਤ ਨਿਰਮਲ ਸ਼ੁੱਧ ਹੋ ਜਾਂਦੇ ਹੈ, ਸਰੀਰ ਦੇ ਮਾਨ ਤੋਂ ਵੀ ਨਿਰਮਲ ਹੋ ਜਾਂਦੇ ਹੈ। ਸਰੀਰ ਇੱਕ ਕਾਰਨ ਦੇ ਹੈ, ਇੱਕ ਸੂਖ ਹੁੰਦੇ ਹੈ, ਇੱਕ ਸਥੂਲ ਦੇ ਹੈ, ਇਹ ਤਿੰਨਾਂ ਤੋਂ ਵੀ ਨਿਰਮਲ ਹੋ ਜਾਂਦੇ ਹੈ। ਉਹ ਕਹਿੰਦੇ ਨਾ ਹੋ ਨਾ ਮੈਂ, ਨਾ ਹੋ ਹੋਵਾਂ, ਨਾਨਕ ਸ਼ਬਦ ਵਿਚਾਰ, ਨਾ ਮੈਂ ਸਥੂਲ ਦੇ ਹਾਂ ਅਤੇ ਨਾ ਮੈਂ ਕਾਰਨ ਦੇ ਹਾਂ, ਨਾ ਮੈਂ ਸੁਖ ਹੁੰਦੇ ਹੋਵਾਂਗਾ, ਬ੍ਰਹਮ ਨੂੰ ਹੀ ਵਿਚਾਰਦੇ। ਇਸ ਪ੍ਰਕਾਰ ਸਾਧ ਸੰਗਤ ਜੀ ਉਹ ਨਿਰਮਲ ਹੋ ਜਾਂਦੇ ਸਰੀਰ ਦੇ ਮਾਨ ਵੱਲੋਂ ਵੀ, ਸਰੀਰ ਅਖੰਡ ਚੇਤਨ ਦੇਹ ਹੈ, ਉਹਨਾਂ ਨੂੰ ਉਹ ਨਿਰਮਲ ਉਜਲ ਜਿਹਦੇ ਚ ਸੱਚ ਆਨੰਦ ਰੂਪ ਅਖੰਡ ਚੇਤਨ ਦੇਹ ਹੈ, ਉਹਨਾਂ ਨੂੰ ਸਰੀਰ ਨਿਰਮਲ ਉਜਲ ਪ੍ਰਾਪਤ ਹੋ ਜਾਂਦਾ ਹੈ।
ਅੰਤਰ ਪ੍ਰਗਾਸ ਮਤ ਉਤਮ ਹੋਵੇ,
ਉਹਨਾਂ ਦੇ ਹਿਰਦੇ ਦੇ ਅੰਦਰ ਸਾਧ ਸੰਗਤ ਜੀ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਬ੍ਰਹਮ ਗਿਆਨ ਦੇ ਪ੍ਰਕਾਸ਼ ਹੋਣੇ ਕਰਕੇ ਜਿਹੜੀ ਮਤੀ ਹੈ ਨਾ ਵਿਸ਼ੇ ਵਿਸ਼ੈਣੀ ਉਹ ਮਿਟ ਜਾਂਦੀ ਹੈ ਤੇ ਬੁੱਧੀ ਦੇ ਅੰਦਰ ਸਾਧ ਸੰਗਤ ਜੀ ਆਤਮ ਵਿਸ਼ੈਣੀ ਦਾ ਪ੍ਰਕਾਸ਼ ਹੋ ਜਾਂਦਾ ਹੈ।
ਹਰ ਜਪ ਗੁਣੀ ਗਹੀ,
ਜੋ ਹਰੀ ਦੇ ਨਾਮ ਨੂੰ ਜਪਦੇ ਗੁਣਾਂ ਦੇ ਸਮੁੰਦਰ ਬਣ ਜਾਂਦੇ ਹਨ। ਹਰੀ ਨੂੰ ਜਪਣ ਵਾਲੇ ਗੁਣਾਂ ਦੇ ਸਮੁੰਦਰ ਗੁਰੂ ਸਾਹਿਬ ਨਾਲ ਮਿਲ ਕੇ ਗੁਣਾਂ ਦੇ ਉਹ ਵੀ ਗਹੀਰ ਸਮੁੰਦਰ ਹੀ ਬਣ ਜਾਂਦੇ ਹਨ। ਗਹੀਰ ਖਜ਼ਾਨੇ ਦਾ ਨਾਮ ਵੀ ਹੈ ਗਹੀਰਾ ਜਿਵੇਂ ਹੁੰਦਾ ਹੈ, ਤੇ ਗਹੀਰ ਸਮੁੰਦਰ ਦਾ ਨਾਮ ਵੀ ਹੈ।
ਭੈ ਵਿੱਚ ਬੈਸੈ ਭੈ ਰਹਿ,
ਉਹ ਹਮੇਸ਼ਾ ਲਈ ਭੈ ਵਿੱਚ ਜਦੋਂ ਬੈਠਦੇ ਹੈ ਉਹ ਇਉਂ ਨੀ ਨਿਰਭੈ ਹੋ ਕੇ ਨੀ ਵੀ ਚਲੋ ਬਈ ਸਾਨੂੰ ਕੀ ਲੱਗ ਚੱਲਿਆ ਹੁਣ, ਜਦੋਂ ਬੈਠਦੇ ਉਦੋਂ ਵੀ ਅੰਤਰਜਾਮੀ ਨੂੰ ਅੰਗ ਸੰਗ ਸਮਝਦੇ ਹੈ, ਬੈਠਣ ਵੇਲੇ ਵੀ ਕਿਸੇ ਪ੍ਰਕਾਰ ਦੇ ਹੰਕਾਰ ਵਿੱਚ ਆਪਣੇ ਮਾਣ ਵਿੱਚ ਨਹੀਂ ਬੈਠਦੇ। ਉਹ ਜਦੋਂ ਸਕੋਚ ਕੇ ਬੈਠਦੇ ਜਿਵੇਂ ਕਿਸੇ ਹਾਕਮ ਦੇ ਕੋਲੇ ਜਾਈਏ, ਆਪਣੇ ਸਾਹ ਨੂੰ ਵੀ ਸਕੋਚੀ ਦਾ, ਗੱਲਬਾਤ ਤੋਂ ਵੀ ਸਕੋਚ ਕਰੀਦੀ ਹੈ, ਐਂ ਮਹਾਰਾਜ ਦੇ ਭੈ ਵਿੱਚ ਜਦੋਂ ਬੈਠਦੇ ਹੈ ਸਕੋਚ ਕੇ ਬੈਠਦੇ ਹੈ, ਕੋਈ ਹੰਕਾਰ ਦੀ ਹਲਾਟ ਨਾ ਦਿੰਦਾ ਹੈ ਅਤੇ ਮਨ ਕਰਕੇ ਵੀ ਵਾਹਿਗੁਰੂ ਦੇ ਭੈ ਵਿੱਚ ਹੀ ਰਹਿੰਦੇ ਹਨ।
ਭੈ ਵਿੱਚ ਕਮਾਵੇ ਕਾਰ,
ਅਤੇ ਜੇ ਕੋਈ ਕਾਰ ਵੀ ਕਮਾਉਂਦੇ ਉਹ ਵੀ ਨਿਡਰ ਹੋ ਕੇ ਨੀ ਕਮਾਉਂਦੇ। ਮਹਾਰਾਜ ਸਾਨੂੰ ਅੰਗ ਸੰਗ ਜਾਣਦੇ ਕਿ ਜੋ ਮਹਾਰਾਜ ਦਾ ਹੁਕਮ ਹੈ ਸਾਨੂੰ ਉਹ ਕਾਰ ਕਮਾਉਣੀ ਚਾਹੀਦੀ, ਜਿਵੇਂ ਕਿ ਭਉ ਮਾਸ ਹਾਰ, ਜਿਹੜਾ ਭੈ ਧਾਰਨ ਕਰਨਾ ਇਹੋ ਮਾਸ ਖਾਂਦੇ ਆ ਉਹ। ਇਸ ਪ੍ਰਕਾਰ ਪਰਮੇਸ਼ਰ ਦੇ ਭੈ ਨੂੰ ਕਰਨਾ, ਜਿਹੜਾ ਧਾਰਨ ਕਰਨਾ ਭੈ ਧਾਰ ਕਰਕੇ ਸਰੀਰ ਦਾ ਕਮਜ਼ੋਰ ਹੋਣਾ ਇਹੋ ਮਾਸ ਹਾਰ ਹੈ। ਬਾਕੀ ਦੇ ਮਾਸ ਹਾਰ ਬਾਬਤ ਤਾਂ ਮਹਾਰਾਜ ਸਾਹਿਬ ਜੀ ਨੇ ਕਿਹਾ ਹੈ ਕਿ ਪਰਮੇਸ਼ੁਰ ਤੇਰੇ ਪਿਆਰ ਤੋਂ ਬਿਨਾਂ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਜਿਹੜੀ ਸੁਰਾਹੀ ਬੋਤਲ ਪੀਣੀ ਹੈ ਬੋਤਲਾਂ ਸ਼ਰਾਬ ਦੀਆਂ ਇਹ ਸਾਨੂੰ ਤਾਂ ਪ੍ਰਸੂਲ ਵਾਂਗੂ ਦੁੱਖਦਾਇਕ ਹਨਗੀਆਂ, ਅਤੇ ਜਿਹੜੇ ਪਿਆਲੇ ਹੈ ਖੰਜਰ ਦੀ ਨਿਆਈ ਪ੍ਰਤੀਤ ਹੁੰਦੇ ਹਨਗੇ, ਤੇ ਜਿਹੜਾ ਮਾਸ ਖਾਣਾ ਹੈ ਬਿੰਗ ਜਿਹੜਾ ਸ਼ੁਰਾ ਕਸਾਈਆਂ ਦਾ ਜਿਵੇਂ ਸਹਾਰਨਾ ਹੈ ਇਹੋ ਜਿਹਾ ਦੁੱਖਦਾਇਕ ਹੈ। ਇਸ ਪ੍ਰਕਾਰ ਦੇ ਤਿਆਗ ਵਿੱਚ ਭੈ ਚ ਰਹਿੰਦੇ ਹਨ ਪਰਮੇਸ਼ੁਰ ਦੇ ਵਿੱਚ।
ਭੈ ਵਿੱਚ ਕਮਾਵੇ ਕਾਰ,
ਅਤੇ ਭੈ ਵਿੱਚ ਹੀ ਉਹ ਕਾਰ ਨੂੰ ਕਮਾਉਂਦੇ ਹਨ ਜੋ ਮਹਾਰਾਜ ਦੀ ਆਗਿਆ ਹੈ ਉਸ ਵਿੱਚ ਚੱਲਦੇ ਹਨ।
ਇੱਥੇ ਸੁਖ ਵਡਿਆਈ,
ਇਸ ਲੋਕ ਚ ਵੀ ਉਹਨਾਂ ਨੂੰ ਸੁਖ ਸਰੂਪ ਦੀ ਪ੍ਰਾਪਤੀ ਹੁੰਦੀ ਹੈ, ਪਰਲੋਕ ਚ ਵੀ ਉਹਨਾਂ ਦੀਆਂ ਵਡਿਆਈਆਂ ਹੁੰਦੀਆਂ ਹਨ, ਇਸ ਲੋਕ ਚ ਨਾਲੇ ਸੁਖ ਤੇ ਨਾਲੇ ਵਡਿਆਈਆਂ।
ਦਰਗਹਿ ਮੂਖ ਦੁਆਰ,
ਵਾਹਿਗੁਰੂ ਦਰਗਾਹ ਚ ਵੀ ਦੁਆਰ ਸੰਸਾਰ ਤੋਂ ਮੁਕਤ ਹੋ ਜਾਂਦੇ ਹੈ, ਦੁਆਰ ਇੰਦਰੀਆਂ ਤੋਂ ਦੇਹ ਤੋਂ ਵੀ ਮੁਕਤ ਹੋ ਜਾਂਦੇ ਹੈ, ਵਾਹਿਗੁਰੂ ਦੇ ਦੁਆਰੇ ਸੱਚਖੰਡ ਵਿੱਚ ਮੁਕਤ ਹੋ ਜਾਂਦੇ ਹੈ। ਦਰਗਹਿ ਦੇ ਦਰ ਜੋ ਅੰਤਰਗਹਿ ਜਗ੍ਹਾ ਤੁਰਿਆ ਤਦ ਹੈ ਉਸ ਚ ਮੋਖ ਮੁਕਤੀ ਦਾ ਦੁਆਰਾ ਗਿਆਨ ਵਿੱਚ ਸਥਿਤ ਰਹਿੰਦੇ ਹਨ।
ਭੈ ਤੇ ਨਿਰਭਉ ਪਾਈ,
ਇਸ ਪ੍ਰਕਾਰ ਭਾਈ ਪਰਮੇਸ਼ਰ ਦਾ ਭੈ ਧਾਰਨੇ ਕਰਕੇ ਨਿਰਭਉ ਸਰੂਪ ਨੂੰ ਪਾਈ ਦਾ ਹੈ, ਜਿਹੜਾ ਪਰਮੇਸ਼ਰ ਦਾ ਜਿਨ੍ਹਾਂ ਭਉ ਤਨਾ ਭਉ ਮੁਝ ਪੌਨੇ ਪਵਿਆ ਹੈ, ਜਿਨ੍ਹਾਂ ਨੂੰ ਭੈ ਹੈ ਪਰਮੇਸ਼ਰ ਦਾ ਉਹਨਾਂ ਨੂੰ ਰੱਬ ਦਾ ਡਰ, ਜਿਨ੍ਹਾਂ ਨੂੰ ਪਰਮੇਸ਼ਰ ਦਾ ਭੈ ਹੈ ਉਹਨਾਂ ਨੂੰ ਡਰ ਨਹੀਂ ਜਮਾਂ ਦਾ ਨਾ ਦੁਨੀਆਂ ਦਾ, ਤੇ ਜਿਹੜੇ ਪਰਮੇਸ਼ੁਰ ਤੋਂ ਨਿਰਭੈ ਹੋਏ ਫਿਰਦੇ ਅੰਗ ਸੰਗ ਨਹੀਂ ਜਾਣਦੇ ਉਹਨਾਂ ਨੂੰ ਬੜਾ ਭਾਰੀ ਭੈ ਹੋਵੇਗਾ। ਕੱਲ ਨੂੰ ਗੁਰੂ ਅੰਗਦ ਸਾਹਿਬ ਦੇ ਅਵਤਾਰ ਦਾ ਗੁਰਪੁਰਬ ਹੈ, ਸਾਧ ਸੰਗਤ ਜੀ ਇਸ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਹਨ, ਜਿਹੜੇ ਪਰਮੇਸ਼ੁਰ ਦਾ ਭੈ ਧਾਰਨ ਉਹਨਾਂ ਨੂੰ ਕਾਲ ਦਾ ਭੈ ਨਹੀਂ ਹੋਵੇਗਾ, ਜਮਾਂ ਦਾ ਭੈ ਨਹੀਂ ਹੋਵੇਗਾ, ਵਿਕਾਰਾਂ ਦਾ ਭੈ ਨਹੀਂ ਹੋਵੇਗਾ, ਤੇ ਜਿਹੜੇ ਪਰਮੇਸ਼ੁਰ ਤੋਂ ਨਿਰਭੈ ਹੋਏ ਫਿਰਨਗੇ ਉਹਨਾਂ ਨੂੰ ਬੜੇ ਹੀ ਭੈ ਸੱਤ ਪ੍ਰਕਾਰ ਦੇ ਭੈ ਬਣੇ ਰਹਿਣਗੇ ਫਰਮਾਉਂਦੇ ਹਨ।
ਭੈ ਤੇ ਨਿਰਭਉ ਪਾਈ,
ਜੋ ਪਰਮੇਸ਼ੁਰ ਦਾ ਸਤਿਕਾਰ ਰੱਖਣਾ ਹਿਰਦੇ ਚ ਹਰ ਵਕਤ ਅੰਗ ਸੰਗ ਸਮਝਣਾ ਹੈ, ਇਸ ਕਰਕੇ ਨਿਰਭਉ ਸਰੂਪ ਨੂੰ ਪਾ ਲਈਦਾ ਹੈ।
ਮਿਲ ਜੋਤੀ ਜੋਤ ਅਪਾਰ,
ਫਿਰ ਜਿਹੜਾ ਜੋਤੀ ਅਦਵੈਤ ਰੂਪ ਪਰਮੇਸ਼ੁਰ ਹੈ ਉਹਦੇ ਚ ਪਰਤਕ ਜੋਤ ਜਿਹੜੀ ਭਿੰਨ ਭਿੰਨ ਦੇਹਾਂ ਨੂੰ ਪ੍ਰਕਾਸ਼ਣ ਵਾਲੀ ਹੈ, ਉਸ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਜੋਤੀ ਵਿੱਚ ਉਹ ਜੋਤ ਜਿਵੇਂ ਜਲ ਚ ਜਲ ਮਿਲ ਜਾਂਦਾ ਹੈ ਮਿਲ ਜਾਂਦੀ ਹੈ।
ਨਾਨਕ ਖਸਮੈ ਭਾਵੈ ਸਾ ਭਲੀ,
ਸਤਿਗੁਰੂ ਜੀ ਕਹਿੰਦੇ ਜੋ ਅਕਾਲ ਪੁਰਖ ਵਾਹਿਗੁਰੂ ਨੂੰ ਭਾ ਜਾਂਦੀ ਹੈ ਉਹ ਜਗਿਆਸੂ ਉਹ ਮਹਾਤਮਾ ਰੂਪ ਸਖੀ ਚੰਗੀ ਹੈ।
ਜਿਸ ਨੂੰ ਆਪੇ ਬਖਸ਼ੇ ਕਰਤਾ,
ਜਿਨ੍ਹਾਂ ਨੂੰ ਆਪ ਮਹਾਰਾਜ ਸਾਹਿਬ ਜੀ ਬਖਸ਼ੇ ਹੋਏ ਸੰਸਾਰ ਵਾਸਤੇ, ਗੁਰੂ ਸਾਹਿਬ ਜੀ ਜਿਨ੍ਹਾਂ ਨੂੰ ਕਰਤਾਰ ਨੇ ਆਪ ਬਖਸ਼ ਲਿਆ ਹੈ, ਸਾਰੇ ਔਗੁਣ ਸਾਰੇ ਗੁਣ ਗੁਣਾ ਕਰਕੇ ਔਗੁਣ ਗੁਣੀ ਬਖਸ਼ਾਏ ਹਨ, ਔਗੁਣਾਂ ਨੂੰ ਗੁਣਾਂ ਨੂੰ ਧਾਰ ਕੇ ਬਖਸ਼ਾ ਲਿਆ ਹੈ, ਕਿਉਂ ਜਿਨ੍ਹਾਂ ਨੂੰ ਕਰਤਾਰ ਨੂੰ ਬਖਸ਼ ਲਿਆ ਹੈ।
ਸਦਾ ਸਦਾ ਸਾਲਾ ਹੀ ਹੈ। ਇਹ
ਭਾਈ ਸਦਾ ਰਹਿਣ ਵਾਲਾ ਜੋ ਪਰਮੇਸ਼ੁਰ ਹੈ ਉਸ ਨੂੰ ਸਦਾ ਵਾਸਤੇ ਸਲਾਉਣਾ ਕਰੀਏ, ਚੇਤੇ ਕਰੀਏ।
ਸੱਚੇ ਕਹੋ ਬਲ ਜਾ,
ਸੱਚੇ ਅਕਾਲ ਪੁਰਖ ਤੋਂ ਬਾਣੀ ਕਰਕੇ ਵੀ ਬਲਿਹਾਰ ਕੁਰਬਾਨ ਜਾਈਏ, ਮਨ ਕਰਕੇ ਵੀ ਸਿਫਤ ਕਰਦੇ ਰਹੀਏ, ਹਰ ਵਕਤ ਚਿੰਤਨ ਕਰਦੇ ਰਹੀਏ।
ਨਾਨਕ ਏਕ ਛੋਟ ਦੂਜੇ ਲੱਗੇ।
ਸਤਿਗੁਰੂ ਜੀ ਕਹਿੰਦੇ ਜਿਹੜੇ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਦੂਜੇ ਦੇਵੀ ਦੇਵਤਿਆਂ ਦੀ ਉਪਾਸ਼ਨਾ ਚ ਲੱਗ ਗਏ ਹਨ, ਭੁੱਲ ਗਏ ਪਰਮੇਸ਼ਰ ਤੋਂ,
ਸਾਜੇਵਾ ਜਲ ਜਾ,
ਉਹਨਾਂ ਦੀ ਜਵਾਨ ਵੀ ਸੜ ਜਾਏ। ਜਿਹੜਾ ਉਪਦੇਸ਼ ਦੇਣ ਵਾਲਾ ਵੀ ਦੂਜੇ ਪਾਸੇ ਲੱਗਣਾ ਚਾਹੀਦਾ ਹੈ, ਉਹ ਜਵਾਨ ਦਾ ਕੀ ਫਾਇਦਾ ਉਸ ਨੂੰ, ਉਹ ਚਮ ਨੂੰ ਮੂੰਹ ਚ ਪਾਈ ਫਿਰਦੇ ਹੈ, ਸੜ ਜਾਵੇ ਇਹੀ ਜੀ ਜਵਾਨ ਉਹਨਾਂ ਦੀ ਕਥਨ ਕਰਨ ਵਾਲੀ ਦੁੰਦਵਾਦ ਨੂੰ, ਦੁਆਇਤ ਦੇ ਵਿੱਚ ਲੱਗੇ ਹੋਏ ਜਿਹੜੇ ਹਨ ਭੇਦਵਾਦ ਨੂੰ ਸਿੱਧ ਕਰਨ ਵਾਲਿਆਂ ਦੀ
ਪੌੜੀ। ਅੰਸਾ ਅਵਤਾਰ ਉਪਾਏ,
ਵੇਖੋ ਭਾਈ ਅੰਸਾ ਅਵਤਾਰ ਉਪਾਏ, ਜਿਵੇਂ ਪਿਰਥੂ ਆਦਿਕ ਰਾਜਾ ਹੋਏ ਹੈ, ਇਹ ਈਸ਼ਵਰ ਦੀ ਅੰਸ਼ ਰਾਜ ਅੰਸ਼ ਵਿੱਚ ਇਹ ਅੰਸਾ ਅਵਤਾਰ ਹੋਏ ਹੈ, ਜਨਕ ਰਾਜਾ ਆਦਿਕ ਹੋਏ ਹੈ ਜਿਹੜੇ, ਇਸੇ ਪ੍ਰਕਾਰ ਚਾਰ ਪ੍ਰਕਾਰ ਦੇ ਅਵਤਾਰ ਹੁੰਦੇ ਹੈ, ਇੱਕ ਅੰਸਾ ਅਵਤਾਰ ਹੁੰਦਾ, ਇੱਕ ਅਵੇਸ਼ਾ ਅਵਤਾਰ ਹੁੰਦਾ ਹੈ, ਇੱਕ ਸਾਧ ਸੰਗੇ ਜੀ, ਇਸੇ ਪ੍ਰਕਾਰ ਅੰਸਾ ਅਵਤਾਰ, ਵੇਸ਼ਾ ਅਵਤਾਰ ਤੇ ਕਲਾ ਅਵਤਾਰ ਤੇ ਪੂਰਨ ਅਵਤਾਰ, ਚਾਰ ਪ੍ਰਕਾਰ ਦੇ ਅਵਤਾਰ ਹੁੰਦੇ ਹਨ। ਅੰਸਾ ਅਵਤਾਰ ਜਿਹਦੇ ਵਿੱਚ ਈਸ਼ਵਰ ਦੀ ਕੁਝ ਕੁ ਜਿਵੇਂ ਰਾਜਸੀ ਸੁਭਾਅ ਰਾਜਿਆਂ ਵਿੱਚ ਅੰਸਾ ਅੰਸਾ ਅਵਤਾਰ ਹਨਗੇ। ਅਵੇਸ਼ਾ ਅਵਤਾਰ ਪਹਿਲਾਂ ਸ਼ਕਤੀ ਨਾ ਹੋਵੇ ਤੇ ਤਪ ਕਰਕੇ, ਜਿਵੇਂ ਪਰਸ਼ੁਰਾਮ ਦੇ ਵਿੱਚ ਵਿਸ਼ਨੂੰ ਦੀਆਂ ਚਾਰ ਕਲਾ ਉਹਦੇ ਚ ਨਿਵਾਸ ਹੋਈਆਂ ਸੀ, ਇਹਦਾ ਨਾਮ ਅਵੇਸ਼ਾ ਅਵਤਾਰ ਹੈ। ਅਤੇ ਇਸੇ ਪ੍ਰਕਾਰ ਕਲਾ ਅਵਤਾਰ ਜਿਵੇਂ ਮੱਛ ਅਵਤਾਰ ਤੇ ਕੱਛ ਅਵਤਾਰ ਜਿਹੜੇ ਹੋਏ ਹੈ, ਇਹ ਦੋ ਦੋ ਕਲਾ ਵਾਲੇ ਵਿਸ਼ਨੂੰ ਦੇ ਅਵਤਾਰ ਹੋਏ ਹਨਗੇ ਸ਼ਕਤੀਆਂ ਵਾਲੇ। ਤੇ ਪੂਰਨ ਅਵਤਾਰਾਂ ਵਿੱਚੋਂ ਰਾਮ ਚੰਦਰ ਜੀ ਤੇ ਕ੍ਰਿਸ਼ਨ ਆਦਿਕ ਵਿਸ਼ਨੂੰ ਦੇ ਅਵਤਾਰ ਇਹ ਮੰਨੇ ਹੈ। ਇਸ ਪ੍ਰਕਾਰ ਦੇ ਚਾਰ ਪ੍ਰਕਾਰ ਦੇ ਅਵਤਾਰ ਹੈ ਜਿਹੜੇ, ਸੋਲਾਂ ਕਲਾ ਸੰਪੂਰਨ ਫਲਿਆ ਕ੍ਰਿਸ਼ਨ ਨੂੰ ਮੰਨਿਆ ਹੈ, ਪਰ ਗੁਰੂ ਮਹਾਰਾਜ ਸਾਹਿਬ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਤਾਂ ਇਸੇ ਸਰੂਪ ਹੈ, ਅੰਤ ਕਲਾ ਹੋਏ ਠਾਕੁਰ, ਸੋਲਾਂ ਕਲਾ ਸੰਪੂਰਨ ਫਲਿਆ। ਜਦੋਂ ਸੋਲਾਂ ਕਲਾਂ ਦੀ ਲੋੜ ਸੀ ਉਦੋਂ ਸੰਪੂਰਨ ਸੋਲਾਂ ਕਲਾਂ ਚ ਫਲਿਆ ਸੀ, ਪਰ ਹੁਣ ਸੋਲਾਂ ਕਲਾਂ ਨਾਲ ਸਰਦਾ ਨਹੀਂ ਸੀ, ਅਨੰਤ ਕਲਾ ਹੋਏ ਠਾਕਰ ਚੜਿਆ। ਉਹ ਅਨੰਤ ਸ਼ਕਤੀਆਂ ਦੇ ਮਾਲਕ ਹੋ ਕੇ ਆਪ ਨਾਰਾਇਣ ਕਲਾ ਧਾਰ ਜਗਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਹ ਵਿਸ਼ਨੂੰ ਜੀ ਦੇ ਅੰਸ਼ ਵਿੱਚੋਂ ਜਿਵੇਂ ਦੱਤਾਤਰੇਓ ਆਦਿਕ ਅਤੇ ਮਹਾਂਦੇਵ ਦੇ ਅਵਤਾਰ ਹਨ, ਪਾਰਸ ਆਦਿਕ, ਬ੍ਰਹਮਾ ਜੀ ਦੇ ਸੱਤ ਅਵਤਾਰ ਹਨਗੇ, ਬ੍ਰਹਮਾ ਜੀ ਵਿਸ਼ਨੂੰ ਦੇ ਅਵਤਾਰ ਮੰਨੇ ਹਨ, ਵਿਸ਼ਨੂੰ ਇਸ ਚੌਵੀਆਂ ਅਵਤਾਰਾਂ ਵਿੱਚ ਇਹਨਾਂ ਇਸ ਪ੍ਰਕਾਰ ਈਸ਼ਵਰ ਦੀ ਅੰਸ਼ ਵਿੱਚੋਂ ਸ਼ਕਤੀ ਦੇ ਸਹਿਤ ਹੋ ਕੇ ਅਵਤਾਰ ਪੈਦਾ ਕੀਤੇ ਹਨ।
ਭਾਉ ਦੂਜਾ ਕੀ ਆ,
ਪਰ ਭਾਈ ਅੰਦਰ ਦੁਆਇਤ ਭਾਈ ਇਹਨਾਂ ਨੇ ਕਰ ਲਿਆ, ਆਪ ਹੀ ਬਣ ਬੈਠੇ, ਹੰਕਾਰ ਤਿਆਗਣਾ ਚਾਹੀਦਾ ਸੀ।
ਜਿਉ ਰਾਜੇ ਰਾਜ ਕਮਾਵੇ,
ਜੇ ਤਾਂ ਇਹੋ ਜਿਹੇ ਹੋ ਗਏ ਜਿਵੇਂ ਰਾਜੇ ਲੋਕ ਰਾਜ ਕਮਾਉਂਦੇ ਹਨ,
ਦੁੱਖ ਸੁੱਖ ਭਿੜੀਆ,
ਇਹਨਾਂ ਨੂੰ ਪਰਮੇਸ਼ਰ ਦਾ ਉਪਦੇਸ਼ ਦੇਣਾ ਸੀ, ਇਹ ਦੁੱਖ ਸੁੱਖ ਚ ਪੈ ਕੇ ਉਵੇਂ ਭਿੜਦੇ ਰਹਿੰਦੇ ਹੈ। ਕਦੇ ਜਿਵੇਂ ਪਾਂਡੇ ਤੁਮਰਾ ਰਾਮ ਚੰਦ ਸੋ ਵੀ ਆਪ ਦੇਖਿਆ ਥਾ, ਰਾਵਣ ਸੇਤੀ ਸਰਵਰ ਹੋਈ, ਘਰ ਕੀ ਜੋ ਗਵਾਈ ਥੀ, ਇਸ ਪ੍ਰਕਾਰ ਦੁੱਖ ਵਿੱਚ ਪੈ ਕੇ ਭਿੜਦੇ ਰਹਿੰਦੇ ਹਨ।
ਈਸ਼ਰ ਬ੍ਰਹਮਾ ਸੇਵਦੇ,
ਜਿਹੜੇ ਈਸ਼ਰ ਸ਼ਿਵਜੀ ਨੂੰ ਸੇਵਨ ਕਰਨ ਵਾਲੇ ਹੈ, ਸ਼ਿਵਜੀ ਦੇ ਉਪਾਸ਼ਕ ਕਹਿੰਦੇ ਹੈ, ਸੰਪੈ ਕੋ ਈਸ਼ਰ ਤੇ ਆਈ ਹੈ, ਸੰਪੈ ਪੁਰੂ ਲਿਖੇ ਕੀ ਪਾਈ ਹੈ, ਉਹ ਕਹਿੰਦੇ ਨੇ ਮਾਇਆ ਮਿਲਦੀ ਹੈ। ਇਸ ਪ੍ਰਕਾਰ ਸਾਧ ਸੰਗਤ ਜੀ, ਜਿਸ ਪ੍ਰਕਾਰ ਇੱਕ ਗਰੀਬ ਆਦਮੀ ਨੇ ਸ਼ਿਵਜੀ ਨੂੰ ਧਿਆਇਆ, ਉਹਨੂੰ ਵਰ ਦਿੱਤਾ ਕਿ ਵਰ ਮੰਗ, ਤੇ ਪਹਿਲਾਂ ਉਹਦੇ ਘਰ ਵਾਲੀ ਨੂੰ ਮੰਗਿਆ ਕਿ ਮੈਂ ਸੋਹਣੇ ਸਰੂਪ ਵਾਲੀ ਹੋ ਜਾ, ਅਰੇ ਉਸ ਨੂੰ ਜਦੋਂ ਵਰ ਦਿੱਤਾ ਤੇ ਰਾਜਾ ਸ਼ਿਕਾਰ ਆਇਆ ਸੀ, ਉਹ ਲੈ ਤੁਰਿਆ ਨਾਲ। ਉਸ ਵੇਲੇ ਇਹਦੇ ਰਿਸ਼ੀ ਨੂੰ ਨਾਰਾਜ਼ਗੀ ਹੋਈ, ਕਹਿੰਦਾ ਜੀ ਸੂਰੀ ਬਣ ਜਾਵੇ। ਸ਼ਿਵਜੀ ਕਹਿੰਦਾ ਤਥਾਸਤੂ। ਫਿਰ ਉਹਦੇ ਪੁੱਤ ਕੋਲ ਗਿਆ ਵਰ ਮੰਗ, ਉਹ ਕਹਿੰਦਾ ਜੀ ਮੇਰੀ ਮਾਂ ਹੀ ਉਹੀ ਜੀ ਬਣ ਜੇ। ਇਹ ਤਿੰਨਾਂ ਨੇ ਵਰ ਵੀ ਲਿਆ ਪਰ ਖਾਲੀ ਵੀ ਰਹਿ ਗਏ। ਇਸੇ ਪ੍ਰਕਾਰ ਸੰਪੈ ਕੋ ਈਸ਼ਰ ਤੇ ਆਈਏ, ਸ਼ਿਵਜੀ ਨੂੰ ਧਿਆਉਂਦੇ ਆ, ਸੰਪੈ ਪੁਰਬ ਲਿਖੇ ਕੀ ਪਾਈਏ, ਇਹ ਪੂਰਵ ਦੇ ਲਿਖਤ ਅਨੁਸਾਰ ਮਿਲਦੀ ਹੈ, ਐਵੇਂ ਨਹੀਂ ਕਿਸੇ ਦੇ ਹੱਥ ਆਉਂਦੀ, ਖਾਲੀ ਦੇ ਖਾਲੀ ਰਹਿ ਜਾਂਦੇ ਕਰਨੀ ਤੋਂ ਬਿਨਾਂ।
ਈਸ਼ਰ ਬ੍ਰਹਮਾ ਸੇਵਦੇ,
ਈਸ਼ਰ ਸ਼ਿਵਜੀ ਦੀ ਸੇਵਾ ਕਰਨ ਵਾਲੇ ਤੇ ਬ੍ਰਹਮਾ ਦਾ ਪੂਜਨ ਕਰਨ ਵਾਲੇ ਦੈਂਤ ਆਦਿਕ,
ਅੰਤ ਤਿੰਨੀ ਨਾ ਲਹਿ ਲਹੀਆ,
ਉਹਨਾਂ ਨੇ ਵੀ ਕਿਹੜਾ ਪਰਮੇਸ਼ਰ ਦਾ ਅੰਤ ਲੈ ਲਿਆ ਹੈ। ਈਸ਼ਰ ਸ਼ਿਵਜੀ ਵੀ 88,000 ਵਰਾ ਸਮਾਧੀ ਲਾ ਛੱਡਦਾ ਹੈ, ਬ੍ਰਹਮਾ ਵੀ ਕਈ ਕਲਪਾਂ ਤੱਕ ਜਾਪ ਕਰਦਾ ਰਹਿੰਦਾ ਹੈ, ਅੰਤ ਉਸ ਪਰਮੇਸ਼ਰ ਦਾ ਇਹਨਾਂ ਨੂੰ ਨੀ ਲੈਣਾ ਕੀਤਾ।
ਨਿਰਭਉ ਨਿਰੰਕਾਰ ਅਲਖ ਹੈ
ਭਾਈ, ਉਹ ਨਿਰਭਉ ਕਾਲ ਦੇ ਭੈ ਤੋਂ ਰਹਿਤ ਹੈ, ਮੈਕੀ ਅਕਾਰਾਂ ਤੋਂ ਰਹਿਤ ਹੈ, ਅਸ਼ੁੱਧ ਮਨ ਕਰਕੇ ਲਿਖਿਆ ਨਹੀਂ ਜਾਂਦਾ ਹੈ।
ਗੁਰਮੁਖ ਪ੍ਰਗਟਈਆ, ਇਹ ਗੁਰਮੁਖ ਪ੍ਰਗਟਈਆ,
ਇਹ ਤਾਂ ਗੁਰਮੁਖ ਜਿਹੜੇ ਬਣੇ ਨਾ ਗੁਰਾਂ ਦੁਆਰਾ, ਉਹਨਾਂ ਦੇ ਹਿਰਦੇ ਚ ਪ੍ਰਗਟ ਹੋਇਆ, ਪਰਮੇਸ਼ਰ ਸਿਖਿਆਤ ਹੋਇਆ ਹੈ। ਸੰਤਨ ਕੀ ਸੁਣ ਸਾਚੀ ਸਾਖੀ, ਸੋਭੇ ਬੋਲੇ ਜੋ ਪੇਖੇ ਆਖੀ, ਨਹੀਂ ਲੇਵ ਤਿਸ ਪੁੰਨਾ ਪਾਪ, ਨਾਨਕਾ ਪ੍ਰਭ ਆਪੇ ਆਪ। ਇਉਂ ਗੁਰਮੁਖਾਂ ਦੇ ਅੰਦਰ ਪ੍ਰਗਟ ਹੋਇਆ ਹੈ।
ਤਿੱਥੇ ਸੋਗ ਵਿਜੋਗ ਨਾ ਵਿਆਪੇ,
ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਚ ਮਹਾਰਾਜ ਸਾਖਿਆਤ ਹੋਏ ਪ੍ਰਗਟ ਹੋਏ ਹੈ, ਉਹਨਾਂ ਨੂੰ ਪਦਾਰਥਾਂ ਦੇ ਵਿਛੜਨੇ ਕਰਕੇ ਸੋਗ ਨਹੀਂ ਹੁੰਦਾ, ਤੇ ਕਿਸੇ ਸੰਬੰਧੀ ਦਾ ਵਿਯੋਗ ਨਹੀਂ, ਕੋਈ ਲੱਗਦਾ ਹੀ ਨਹੀਂ ਉਹਨਾਂ ਨੂੰ ਸੋਗ ਵਿਯੋਗ ਆਦਿਕ, ਵਿਛੋੜੇ ਕਰਕੇ ਸੋਗ ਹੋਣਾ। ਧਰਤੀ ਸ਼ੋਕ ਮਾਤਰ ਆਤਮ ਵਿੱਚ, ਆਤਮ ਵਿੱਚ ਸ਼ੋਕ ਰੂਪ ਸੰਸਾਰ ਤੋਂ ਤਰ ਗਏ ਹੈ, ਨਾ ਉਹਨਾਂ ਦਾ ਵਿਛੋੜਾ ਵਾਹਿਗੁਰੂ ਨਾਲੋਂ, ਨਾ ਪਦਾਰਥਾਂ ਦੇ ਵਿਯੋਗ ਕਰਕੇ ਸੋਗ ਹੈ, ਕਦੇ ਲੱਗਦਾ ਹੀ ਨਹੀਂ ਉਹਨਾਂ ਨੂੰ।
ਆਸਰ ਜਗ ਥੀਆ,
ਉਹ ਇਸਤ ਹੋ ਗਏ ਹਨ ਬ੍ਰਹਮ ਸਰੂਪ ਵਿੱਚ ਜਗ ਦੇ ਚ ਰਹਿੰਦੇ ਹੋਏ, ਇਹ ਗੁਰਮੁਖਾਂ ਦੀ ਕਰਨੀ ਹੈ। ਇਹਨਾਂ ਦੇ ਬਰਾਬਰ ਦੇਵਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਇਹਨਾਂ ਦੇ ਅਵਤਾਰ ਵੀ ਇਹਨਾਂ ਦੀ ਰੀਸ ਨਹੀਂ ਕਰ ਸਕਦੇ।
ਸਲੋਕ ਮਹੱਲਾ ਤੀਜਾ, ਇਹੋ ਸਭ ਕੁਛ ਆਵਣ ਜਾਣ ਹੈ।
ਇਹ ਜਿੰਨਾ ਸਾਰਾ ਪਸਾਰਾ ਇਹ ਭਾਈ, ਇਹ ਜਿਵੇਂ ਆਇਆ ਹੈ ਜਨਮ ਧਾਰ ਕੇ, ਇਵੇਂ ਜਾਣ ਵਾਲਾ ਹੈ।
ਕੀਤਾ ਹੈ ਆਕਾਰ,
ਇਹ ਜਿੰਨਾ ਸਾਰਾ ਆਕਾਰ ਬਣਿਆ ਹੋਇਆ ਹੈ ਸੰਸਾਰ ਦਾ, ਆਪ ਵਿੱਚੋਂ ਸਾਧ ਸੰਗੇ ਜੀ ਵਿਸ਼ਨੂੰ ਜੀ, ਤੇ ਕੱਕੇ ਵਿੱਚੋਂ ਕਰਤਾ ਸ਼ਿਵ ਜੀ, ਆਪਣਾ ਕਰਤਾ ਬ੍ਰਹਮਾ, ਤੇ ਰਾਰੇ ਚੋਂ ਰੁਦਰ, ਇਹ ਜਿੰਨਾ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕਾਂ ਦਾ ਰਾਜ ਸੀ, ਤਾਮ ਸੀ, ਸਾਂਟ ਕੀ ਆਕਾਰ ਬਣਿਆ ਹੋਇਆ, ਇਹ ਆਉਣ ਜਾਣ ਵਾਲਾ ਹੀ ਹੈ। ਆਪੋ ਆਪਣੀ ਉਮਰ ਭੋਗ ਕੇ ਸਭ ਕੁਝ ਕਰ ਜਾਂਦੇ ਹਨ।
ਇਹੋ ਲੇਖਾ ਲਿਖਿਆ,
ਜਿਸਨੇ ਹਿਸਾਬ ਨੂੰ ਹਿਰਦੇ ਚ ਲਿਖਿਆ ਹੋਇਆ ਨਾ, ਕਿ ਸਭ ਬਿਨਾਂ ਅਕਾਲ ਪੁਰਖ ਤੋਂ ਨਾਨਕ ਸਾਚੇ ਕੋ ਸੱਚ ਜਾਣ, ਹੋਰ ਕੋਈ ਸੱਚਾ ਆਕਾਰ ਧਾਰੀ ਨਹੀਂ ਹੈ। ਇਉਂ ਜਿਨ੍ਹਾਂ ਨੇ ਹਿਸਾਬ ਬ੍ਰਹਮ ਵਿਦਿਆ ਦਾ ਹਿਰਦੇ ਵਿੱਚ ਲਿਖ ਲਿਆ ਹੈ, ਪ੍ਰੇਮ ਰੂਪੀ ਕਲਮ ਦੇ ਨਾਲ ਚਿੱਤ ਰੂਪ ਲਿਖਾਰੀ ਬਣਾ ਕੇ ਹਿਰਦੇ ਰੂਪੀ ਕਾਗਜ਼ ਤੇ,
ਉਹ ਹੋਆ ਪਰਵਾਨ,
ਉਹ ਭਾਈ ਪ੍ਰਮਾਣ ਇੱਕ ਸਫਲਾ ਹੋਇਆ ਹੈ ਮਹਾਂਪੁਰਖ।
ਨਾਨਕ ਜੇ ਕੋ ਆਪ ਗਣਾਏ,
ਜੇ ਕੋਈ ਭਾਈ ਆਪਣੇ ਆਪ ਨੂੰ ਜਿਤਾਉਣ ਲੱਗ ਗਿਆ, ਮੈਂ ਹੀ ਹਾਂ ਹੁਣ ਅਹੰ ਬ੍ਰਹਮ ਅਸਮੀ ਨਿਸੰਗ ਭੋਗ ਲਕਸ਼ਮੀ ਬਣ ਬੈਠੇ, ਜੇ ਕੋਈ ਆਪਣੇ ਆਪ ਨੂੰ ਜਣਾਉਣ ਲੱਗ ਜਾਵੇ,
ਮੂਰਖ ਗਾਵਾ,
ਉਹਦਾ ਨਾਂ ਸ਼ਾਸਤਰ ਗਿਆਨੀਆਂ ਨੂੰ ਮੂਰਖ ਕਿਹਾ ਹੈ, ਅਤੇ ਗਵਾਰ ਬਸਮਝ ਹੈ, ਜਿਵੇਂ ਗਵਾਲੇ ਹੁੰਦੇ ਆ ਇੰਦਰੀਆਂ ਰੂਪੀ ਗਾਈਆਂ ਨੂੰ ਵਿਸ਼ੇ ਰੂਪੀ ਘਾਹ ਆਸਾ ਰੂਪੀ ਨਦੀ ਦੇ ਕਿਨਾਰੇ ਚੁਗਾਉਂਦਾ ਫਿਰਦਾ ਹੈ, ਉਹ ਬਸਮਝ ਹਨ। ਗਵਾਲ ਚੰਡਾਲਾਂ ਦੀ ਨਿਆਈ ਮੂਰਖ ਹਨਗੇ ਮਨ ਬਾਣੀ ਸਰੀਰ ਕਰਕੇ।
ਮਹੱਲਾ ਤੀਜਾ, ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ।
ਹਜ਼ੂਰ ਫਰਮਾਉਂਦੇ ਹਨ, ਮਨ ਤਾਂ ਭਾਈ ਕੁੰਚਰ ਹਾਥੀ ਦੀ ਨਿਆਈ ਹੈ, ਤੇ ਗੁਰੂ ਸਾਹਿਬ ਜੀ ਪੀਲਕ ਮੁਹਾਵਤ ਦੀ ਨਿਆਈ ਹੈ, ਇਸ ਨੂੰ ਪੀਲਣ ਵਾਲੇ ਬਸ ਕਰਨ ਵਾਲੇ।
ਗਿਆਨ ਕੁੰਡਾ,
ਸਤਿਗੁਰਾਂ ਦੇ ਪਾਸ ਜਿਹੜਾ ਗਿਆਨ ਹੈ ਕੁੰਡਾ ਹੈ, ਇਸ ਕੁੰਡੇ ਦੇ ਨਾਲ ਸੋਧਣ ਵਾਲੇ ਹਨ, ਇਸ ਨੂੰ ਸਿੱਖਿਆ ਦੇ ਕੇ ਸਿਖਾਉਣ ਵਾਲੇ ਹਨ।
ਖਿੱਚੇ ਤਹਿ ਜਾ,
ਜਿਸ ਪਾਸੇ ਮਹਾਰਾਜ ਖਿੱਚਦੇ ਉਸ ਪਾਸੇ ਨੂੰ ਫਿਰ ਅਨੁਸਾਰ ਹੋ ਕੇ ਚੱਲਦਾ ਹੈ ਉਹ ਸਾਧ ਸੰਗਤ ਜੀ, ਫਿਰ ਰਾਜ ਦੁਆਰਾ ਪਰਮੇਸ਼ੁਰ ਦਾ ਜੋ ਸਾਧ ਸੰਗਤ ਹੈ ਉਹਦੀ ਸੋਭਾ ਮਾਣਦਾ ਹੈ, ਉਹਨੂੰ ਬ੍ਰਹਮ ਵਿਦਿਆ ਰੂਪੀ ਨਿਹਾਰੀ ਮਿਲਦੀ ਹੈ, ਅਤੇ ਉਹਨਾਂ ਦੇ ਉੱਤੇ ਇਸੇ ਪ੍ਰਕਾਰ ਸਰੂਪ ਦਾ ਆਨੰਦ ਰੂਪੀ ਝੁੱਲ ਪਾਏ ਜਾਂਦੇ ਹਨ, ਅਤੇ ਸਦਾ ਉਹਨਾਂ ਨੂੰ ਸਰੂਪ ਦੇ ਆਨੰਦ ਦੀ ਸਖਿਆਤਾ ਹੁੰਦੀ ਹੈ, ਉਹਨਾਂ ਨੂੰ ਕਾਲ ਰੂਪੀ ਸ਼ੇਰ ਦਾ ਡਰ ਨਹੀਂ ਰਹਿ ਜਾਂਦਾ। ਇਸ ਪ੍ਰਕਾਰ ਜਿਸ ਪਾਸੇ ਗੁਰੂ ਸਾਹਿਬ ਇਸ਼ਾਰਾ ਕਰਦੇ ਹੈ ਉਸ ਪਾਸੇ ਜਿਹੜੇ ਜਾਂਦੇ ਹਨ ਉਹ ਮਨ ਹਾਥੀ ਸ਼ੁੱਧ ਹੋ ਜਾਂਦੇ ਹਨ, ਰਾਜ ਦੁਆਰੇ ਸੋਭ ਸਮਾਨ।
ਨਾਨਕ ਹਸਤੀ ਕੁੰਡੇ ਬਾਹਰ,
ਜਿਹੜਾ ਭਾਈ ਹਾਥੀ ਅਮੋੜ ਹੋ ਕੇ ਜੰਗਲ ਚ ਤੁਰਿਆ ਫਿਰੇ, ਕਬਲਾਂ ਦੀਆਂ ਬਗੀਚੀਆਂ ਨੂੰ ਲਤਾੜਦਾ ਫਿਰੇ, ਕੇਲਿਆਂ ਨੂੰ ਭੰਨ ਦੇਵੇ, ਉਹ ਹਾਥੀ ਕੁੰਡੇ ਤੋਂ ਬਗੈਰ ਜਿਹੜਾ ਹੈ
ਫਿਰ ਉਜੜ ਪਾ
ਮੁੜ ਮੁੜ ਕੇ ਫਿਰ ਉਜਾੜ ਚ ਹੀ ਪੈਂਦਾ ਹੈ ਉਹ। ਇਸੇ ਪ੍ਰਕਾਰ ਸਾਧ ਸਿੰਘ ਜਿਹੜਾ ਮਨ ਰੂਪੀ ਹਾਥੀ ਹੈ, ਗੁਰੂ ਸਾਹਿਬ ਦੇ ਗਿਆਨ ਰੂਪੀ ਕੁੰਡੇ ਤੋਂ ਬਗੈਰ ਹੈ, ਸਤਿਗੁਰਾਂ ਦੇ ਗਿਆਨ ਦੇ ਇਸ਼ਾਰੇ ਨਾਲ ਨਹੀਂ ਚੱਲਣ ਵਾਲਾ, ਉਹ ਮੁੜ ਮੁੜ ਕੇ ਸੰਸਾਰ ਰੂਪੀ ਉਜਾੜ ਚ ਜੀਵ ਨੂੰ ਪਾਉਂਦਾ, ਵਾਰ ਵਾਰ ਜੂਨਾ ਚ ਆਉਣਾ ਪੈਂਦਾ ਹੈ।
ਪੌੜੀ ਤਿਸ ਅੱਗੇ ਅਰਦਾਸ,
ਉਸ ਪਰਮੇਸ਼ਰ ਦੇ ਅੱਗੇ ਅਰਦਾਸ ਬੇਨਤੀ ਕਰੀਏ,
ਜਿਨ ਉਪਾਇਆ,
ਜਿਸ ਨੇ ਸਾਰੇ ਸੰਸਾਰ ਨੂੰ ਆਪਣੇ ਜਿਵੇਂ ਜਲ ਤੋਂ ਲਹਿਰ ਉੱਠਦੀ ਹੈ ਇਸ ਪ੍ਰਕਾਰ ਉਤਪੰਨ ਕੀਤਾ ਹੈ।
ਸਤਿਗੁਰ ਆਪਣਾ ਸੇਵ,
ਆਪਣੇ ਹੋਰ ਕੋਈ ਨੀ ਸੰਸਾਰ ਚ, ਗੁਰੂ ਸੱਚੇ ਪਾਤਸ਼ਾਹ ਆਪਣੇ ਹਨ, ਜਿਨ੍ਹਾਂ ਨੇ ਆਪਣੇ ਜਾਣ ਕੇ ਗੁਰੂ ਸਾਹਿਬ ਦਾ ਸੇਵਨ ਕੀਤਾ ਹੈ।
ਸਭ ਫਲ ਪਾਇਆ,
ਉਹਨਾਂ ਨੇ ਸਾਰੇ ਧਰਮ ਅਰਥ ਕਾਮ ਮੋਖ ਆਦਿਕ ਸਭ ਫਲਾਂ ਨੂੰ ਪਾ ਲਿਆ ਹੈ।
ਅੰਮ੍ਰਿਤ ਹਰ ਕਾ ਨਾਮ,
ਇਹ ਅਮਰ ਕਰਨ ਵਾਲਾ ਅੰਮ੍ਰਿਤ ਰੂਪ ਪਰਮੇਸ਼ਰ ਦਾ ਨਾਮ ਹੈ। ਸਾਧ ਸੰਗਤ ਜੀ ਸਦਾ ਵਾਸਤੇ ਉਹਨਾਂ ਨੇ ਚਿੱਦੀ ਬਿਰਤੀ ਨੂੰ ਤਿਆਕਾਰ ਕਰਕੇ ਧਿਆਉਣਾ ਕੀਤਾ ਹੈ।
ਸੰਤ ਜਨ ਕੈ ਸੰਗ,
ਸੰਤਾਂ ਭਗਤਾਂ ਦੀ ਸੰਗਤ ਕਰਕੇ ਜਿਹਨਾਂ ਸਾਸ ਗ੍ਰਾਸ ਨੀ ਸਿਰ ਦਾ
ਦੁੱਖ ਮਿਟ,
ਉਹਨਾਂ ਨੇ ਅਗਿਆਨ ਦੇ ਦੁੱਖ ਨੂੰ ਸਾਰੇ ਨੂੰ ਮੇਟ ਲਿਆ ਹੈ ਜੰਮਣ ਮਰਨ ਦੇ ਨੂੰ।
ਨਾਨਕ ਭਏ ਅਚਿੰਤ,
ਸਤਿਗੁਰੂ ਸਾਹਿਬ ਜੀ ਕਹਿੰਦੇ ਸਾਰੀਆਂ ਚਿੰਤਾ ਤੋਂ ਰਹਿਤ ਹੋ ਗਏ ਹਨ ਮਹਾਂਪੁਰਖ,
ਹਰ ਧਨ ਨੇ ਚਲਾਇਆ,
ਜਿਨ੍ਹਾਂ ਨੂੰ ਹਰੀ ਦਾ ਨਾਮ ਰੂਪੀ ਧਨ ਅਚਲ ਪ੍ਰਾਪਤ ਹੋਇਆ ਆ ਕੇ ਇਸ ਮਨੁੱਖਾ ਜਨਮ ਚ, ਜੋ ਕਦੇ ਚਲਾ ਨਹੀਂ ਸਕਦਾ ਨੀ ਹੁੰਦਾ, ਜਿਹਨੂੰ ਚੋਰ ਡਾਕੂ ਕੋਈ ਖੋਹ ਨਹੀਂ ਸਕਦਾ, ਜਿਸ ਨੂੰ ਜੰਮ ਵੀ ਨੇੜੇ ਨਹੀਂ ਆ ਸਕਦਾ ਨਾਮ ਧੰਦੇ, ਸੋ ਐਸਾ ਅਚਲ ਧਨ ਉਹਨਾਂ ਨੂੰ ਹਰੀ ਦਾ ਪ੍ਰਾਪਤ ਹੋਇਆ ਹੈ।